ਆ ਜਿਹੜੇ ਤੁਸੀਂ ਅਖਬਾਰਾਂ ਵਿੱਚ ਇਸ਼ਤਿਹਾਰ ਪੜ੍ਹਦੇ ਹੋ ਇਸੇ ਲਈ ਨੇ ਨਾ। ਰਿੱਧ ਸਿੱਧ ਅਵਰਾ ਸਾਧ, ਇਹਨਾਂ ਰਿੱਧੀਆਂ ਸਿੱਧੀਆਂ ਦੇ ਸਵਾਦ ਵੀ ਹੋਰ ਪਾਸੇ ਲੈ ਜਾਂਦੇ ਨੇ, ਪਾਪ ਪਰਮੇਸ਼ਰ ਵਾਲੇ ਪਾਸੇ ਨਹੀਂ ਲੱਗਣ ਦਿੰਦੇ। ਆਦਮੀ ਲੋਕਾਂ ਦੀ ਖੁਸ਼ਾਮਤ, ਪ੍ਰਤਿਸ਼ਠਾ, ਵਡਿਆਈ, ਮਾਇਆ, ਦੌਲਤ ਇਕੱਠੀ ਕਰਨ ਵਿੱਚ ਲੱਗ ਜਾਂਦਾ ਹੈ ਅਤੇ ਰੱਬ ਨੂੰ ਭੁੱਲ ਜਾਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਰਿੱਧ ਸਿੱਧ ਅਵਰਾ ਸਾਧ, ਸਾਨੂੰ ਰਿੱਧੀਆਂ ਸਿੱਧੀਆਂ ਦੀ ਵੀ ਲੋੜ ਨਹੀਂ, ਗੁਰਸਿੱਖ ਰਿੱਧੀਆਂ ਸਿੱਧੀਆਂ ਨੂੰ ਵੀ ਨਹੀਂ ਚਾਹੁੰਦੇ, ਕਿਉਂਕਿ ਸਤਿਗੁਰੂ ਕਹਿੰਦੇ ਰਿੱਧ ਸਿੱਧ ਅਵਰਾ ਸਾਧ, ਰਿੱਧੀਆਂ ਸਿੱਧੀਆਂ ਦਾ ਸਵਾਦ ਵੀ ਹੋਰ ਪਾਸੇ ਲੈ ਜਾਂਦਾ ਹੈ, ਪਰਮੇਸ਼ੁਰ ਵਾਲੇ ਪਾਸੇ ਨਹੀਂ ਸਾਨੂੰ ਲੱਗਣ ਦਿੰਦਾ। ਇਹਦੇ ਵਿੱਚ ਇਹਨਾਂ ਦੇ ਨਾਲ ਵੀ ਨਾਮ ਦਾ ਰਸ ਨਹੀਂ ਆਉਂਦਾ। ਆ ਜਿੰਨੇ ਰਿੱਧੀਆਂ ਸਿੱਧੀਆਂ ਵਾਲੇ ਲੋਕ ਨੇ, ਤੁਸੀਂ ਉਹਨਾਂ ਦੇ ਕੋਲ ਜਾ ਕੇ ਦੇਖੋ, ਉਹ ਸਿੱਖੀ ਸੇਵਕੀ ਦੇ ਵਿੱਚ, ਦੁਨੀਆ ਦੀ ਮਾਨ ਵਡਿਆਈ ਦੇ ਵਿੱਚ ਅਤੇ ਕੁਛ ਬਣ ਦੀ ਲਾਲਸਾ ਦੇ ਵਿੱਚ ਇੰਨੇ ਖਾਚਤ ਹੋ ਚੁੱਕੇ ਨੇ ਅਤੇ ਰੱਬ ਦੀ ਗੱਲ ਹੀ ਉਹਨਾਂ ਨੂੰ ਭੁੱਲੀ ਹੋਈ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ, ਇਹਨਾਂ ਰਿੱਧੀਆਂ ਸਿੱਧੀਆਂ ਦਾ ਵੀ ਸਵਾਦ ਹੋਰ ਪਾਸੇ ਮਨੁੱਖ ਨੂੰ ਲੈ ਜਾਂਦਾ ਹੈ ਅਤੇ ਇਹਦੇ ਨਾਲ ਮਨੁੱਖ ਨੂੰ ਕੋਈ ਲਾਭ ਨਹੀਂ ਹੈ। ਔਰ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ, ਇਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਕਈ ਤਾਂ ਵਿਹੇ ਤਰੀਕੇ ਵੀ ਨੇ ਅਤੇ ਕਈ ਅਵਿਹੇ ਤਰੀਕੇ ਵੀ ਨੇ, ਗਲਤ ਤਰੀਕੇ ਵੀ ਨੇ, ਜਿਨ੍ਹਾਂ ਦੇ ਨਾਲ ਰਿੱਧੀਆਂ ਸਿੱਧੀਆਂ ਲੋਕ ਪ੍ਰਾਪਤ ਕਰਦੇ ਸਨ। ਠੀਕ ਹੈ, ਕੋਈ ਯੋਗ ਸਾਧਨ ਕਰਕੇ ਸਿੱਧੀ ਪ੍ਰਾਪਤ ਕਰਦੇ ਸਨ ਜਿਵੇਂ ਯੋਗੀ ਲੋਕ ਸਨ, ਅਤੇ ਕੁਝ ਐਸੇ ਵੀ ਸਨ ਜਿਨ੍ਹਾਂ ਦੇ ਵਿੱਚ ਘੋਰੀ ਲੋਕ ਸਨ, ਆ ਸਰੇਵੜੇ ਜੈਨੀ, ਉਹਨਾਂ ਦੇ ਬਾਰੇ ਇਹ ਪੁਰਾਤਨ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ। ਔਰ ਇਹ 40 ਦਿਨ ਇੱਕ ਫੱਟੇ 'ਤੇ ਲੇਟ ਕੇ ਭੁੱਖੇ ਪਿਆਸੇ ਰਹਿੰਦੇ, ਅਤੇ ਫਿਰ ਇਹਨਾਂ ਦਾ ਭੋਜਨ ਕੀ ਹੁੰਦਾ ਸੀ? ਮਲ ਮੂਤਰ, ਗੰਦਗੀ। ਵੇਖ ਲਓ ਲੋਕ ਕੀ ਕੁਛ ਕਰਦੇ ਨੇ ਰਿੱਧੀਆਂ ਸਿੱਧੀਆਂ ਲੈਣ ਵਾਸਤੇ। 40 ਦਿਨ ਮਲ ਮੂਤਰ ਭੱਖਣ ਕਰਕੇ, ਆ ਗੰਦਗੀ ਨੂੰ ਖਾ ਕੇ ਉਹ ਕਿਸੇ ਮੰਤਰ ਦਾ ਜਾਪ ਕਰਦੇ ਸਨ, ਫਿਰ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ ਸਨ। ਪਰ ਸਿਮਰਨ ਵਾਲਿਆਂ ਨੂੰ ਸੁਤੇ ਸਿੱਧੀ ਹੀ ਇਹ ਮਿਲ ਜਾਂਦੀਆਂ। ਔਰ ਕਹਿੰਦੇ ਨੇ ਇੱਕ ਐਸੀ ਹੀ ਸਿੱਧੀ ਵਾਲਾ ਘੋਰੀ ਸਾਧੂ ਕਿਸੇ ਝਿੜੀ ਵਿੱਚ ਰਹਿੰਦਾ ਸੀ, ਅਤੇ ਬਹੁਤ ਸਾਰੇ ਲੋਕ ਉਹਦੇ ਕੋਲ ਆਉਂਦੇ ਜਾਂਦੇ, ਕਿਸੇ ਦੀਆਂ ਮਾੜੀਆਂ ਮੋਟੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ, ਕਿਉਂਕਿ ਮਾੜੀ ਮੋਟੀ ਵਰਸਰਾਪ ਦੀ ਸ਼ਕਤੀ ਇਹਨਾਂ ਵਿੱਚ ਆ ਜਾਂਦੀ ਹੈ ਰਿੱਧੀਆਂ ਸਿੱਧੀਆਂ ਵਾਲਿਆਂ ਵਿੱਚ। ਅਤੇ ਇੱਕ ਪਿੰਡ ਦਾ ਕੋਈ ਚੌਧਰੀ ਸੀ, ਉਹ ਘੋੜੇ 'ਤੇ ਚੜ੍ਹ ਕੇ ਇੱਕ ਦਿਨ ਇਸ ਝਿੜੀ ਦੇ ਕੋਲ ਦੀ ਲੰਘਿਆ। ਇਹ ਜਿਹੜਾ ਘੋਰੀ ਸਾਧੂ ਸੀ, ਇਹਨੇ ਸੋਚਿਆ ਵੀ ਸ਼ਾਇਦ ਮੇਰੇ ਵੱਲ ਆ ਰਿਹਾ, ਪਰ ਉਹ ਤਾਂ ਇਹਦੇ ਵੱਲ ਆਇਆ ਹੀ ਨਾ, ਉਹ ਤਾਂ ਅੱਗੇ ਸਿੱਧਾ ਨਿਕਲ ਗਿਆ। ਇਸ ਘੋਰੀ ਸਾਧੂ ਦੇ ਮਨ ਦੇ ਵਿੱਚ ਇੰਨੀ ਈਰਖਾ ਅਤੇ ਇੰਨਾ ਹੰਕਾਰ, ਕਹਿਣ ਲੱਗਾ ਹੈ ਮੈਂ ਇੰਨੀ ਘੋਰ ਤਪੱਸਿਆ ਕੀਤੀ ਅਤੇ ਇਹ ਬੰਦਾ ਮੇਰੇ ਕੋਲ ਦੀ ਬਿਨਾਂ ਨਮਸਕਾਰ ਕੀਤੀਆਂ ਅੱਗੇ ਲੰਘਦਾ ਜਾ ਰਿਹਾ ਹੈ, ਇਹ ਕੌਣ ਹੋਵੇਗਾ? ਮੈਂ ਉਹਨੂੰ ਕੁਛ ਦਿਖਾਵਾਂ ਜਲਵਾ, ਫਿਰ ਹੀ ਇਹ ਮੇਰੇ ਪੈਰਾਂ 'ਤੇ ਡਿੱਗੇਗਾ। ਉਹਨੇ ਕੀ ਕੀਤਾ? ਬੈਠਿਆਂ ਬੈਠਿਆਂ ਆਪਣੀ ਰਿੱਧੀ ਸਿੱਧੀ ਦਾ ਪ੍ਰਯੋਗ ਕੀਤਾ, ਵਚਨ ਕਰ ਦਿੱਤਾ, ਕਹਿੰਦਾ ਇਹਦਾ ਘੋੜਾ ਮਰ ਜਾਵੇ। ਹੁਣ ਘੋੜੇ 'ਤੇ ਚੜ੍ਹਿਆ ਜਾਂਦਾ ਸੀ, ਅਤੇ ਜਦੋਂ ਘੋੜੇ 'ਤੇ ਚੜ੍ਹਿਆ ਜਾਂਦਾ ਸੀ, ਅਚਾਨਕ ਉਸਦਾ ਘੋੜਾ ਮਰ ਗਿਆ, ਘੋੜਾ ਡਿੱਗ ਪਿਆ। ਔਰ ਹੈ ਬਿਲਕੁਲ ਉਹ ਝਿੜੀ ਦੇ ਨੇੜੇ ਹੀ ਸੀ, ਹਾਰੇ ਝਿੜੀ ਦੀ ਜੂਹ ਦੇ ਵਿੱਚ ਹੀ ਜਾ ਰਿਹਾ ਸੀ। ਅਤੇ ਜਦੋਂ ਘੋੜਾ ਡਿੱਗਿਆ ਪਿਆ ਹੈ, ਅਤੇ ਜਿਹੜਾ ਚੌਧਰੀ ਸੀ ਉਹ ਘੋੜੇ ਨੂੰ ਵੇਖ ਕੇ ਹੈਰਾਨ ਹੋ ਰਿਹਾ ਹੈ ਵੀ ਇਹ ਕੋਈ ਬਿਮਾਰ ਨਹੀਂ ਹੋਇਆ, ਕੋਈ ਹੋਰ ਕਾਰਨ ਨਹੀਂ ਬਣਿਆ, ਇਹ ਅਚਾਨਕ ਘੋੜਾ ਮਰ ਕਿਵੇਂ ਗਿਆ? ਥੋੜ੍ਹੀ ਦੇਰ ਬਾਅਦ ਇਹਨੇ ਇੱਧਰ ਉੱਧਰ ਵੇਖਿਆ, ਉਹ ਜਿਹੜਾ ਘੋਰੀ ਸਾਧੂ ਸੀ, ਅਤੇ ਜ਼ੋਰ ਜ਼ੋਰ ਦੀ ਹੱਸਣ ਲੱਗਿਆ। ਇਹ ਹੈਰਾਨ ਹੋਇਆ, ਕਹਿੰਦਾ ਵੀ ਇਹ ਕਿਉਂ ਹੱਸਦਾ, ਚਲੋ ਇਹਦੇ ਕੋਲ ਚੱਲਦੇ ਹਾਂ। ਅਤੇ ਜਾ ਕੇ ਘੋਰੀ ਸਾਧੂ ਦੇ ਜਾ ਕੇ ਚਲੋ ਥੋੜ੍ਹੀ ਬਹੁਤ ਸਲਾਮ ਦੁਆ ਕੀਤੀ ਅਤੇ ਕੋਲੇ ਬੈਠ ਗਿਆ ਅਤੇ ਕਹਿਣ ਲੱਗਾ, ਮਹਾਰਾਜ ਮੇਰੇ ਘੋੜੇ ਨੂੰ ਪਤਾ ਨਹੀਂ ਕੀ ਹੋ ਗਿਆ, ਅਚਾਨਕ ਹੀ ਤੁਰਿਆ ਜਾਂਦਾ ਡਿੱਗ ਪਿਆ, ਮਰ ਗਿਆ। ਉਹ ਜਿਹੜਾ ਘੋਰੀ ਸਾਧੂ ਸੀ ਉਹਨੂੰ ਕਹਿਣ ਲੱਗਾ, ਤੈਨੂੰ ਨਹੀਂ ਪਤਾ ਘੋੜਾ ਕਿਉਂ ਮਰਿਆ? ਉਹ ਕਹਿੰਦਾ ਜੀ ਮੈਨੂੰ ਕੋਈ ਪਤਾ ਨਹੀਂ। ਕਹਿੰਦਾ ਅਸਲੀ ਘੋੜੇ ਮਰਨ ਦਾ ਕਾਰਨ ਇਹ ਹੈ ਬਈ ਤੂੰ ਮੇਰੇ ਕੋਲ ਦੀ ਬਿਨਾਂ ਮੱਥਾ ਟੇਕਿਆਂ ਲੰਘ ਗਿਆ ਸੀ, ਜੇ ਤੂੰ ਮੈਨੂੰ ਮੱਥਾ ਟੇਕ ਕੇ ਜਾਂਦਾ ਤਾਂ ਤੇਰੇ ਘੋੜੇ ਨੂੰ ਕੁਛ ਨਹੀਂ ਸੀ ਹੋਣਾ, ਤੂੰ ਆਪਣੀ ਚੌਧਰ ਦੀ ਹੈਂਕੜ ਵਿੱਚ ਨਿਕਲ ਗਿਆ, ਤੂੰ ਮੈਨੂੰ ਮੱਥਾ ਨਹੀਂ ਟੇਕਿਆ, ਕੋਈ ਭੇਟਾ ਨਹੀਂ ਅਰਪਣ ਕੀਤੀ, ਇਸੇ ਲਈ ਤੇਰਾ ਘੋੜਾ ਮਰਿਆ। ਚਲੋ ਚੌਧਰੀ ਹੈ ਤਾਂ ਬੰਦਾ ਬੜਾ ਕਲੈਵਰ ਸੀ, ਬੜਾ ਹੁਸ਼ਿਆਰ ਸੀ, ਸਮਝਦਾਰ ਸੀ। ਉਹ ਕਹਿਣ ਲੱਗਾ, ਅੱਛਾ ਫਿਰ ਤਾਂ ਤੁਹਾਡੀ ਮਿਹਰਬਾਨੀਆਂ ਹੀ ਹੋਈ ਹੈ ਨਾ। ਉਹ ਕਹਿੰਦਾ, ਹਾਂ ਮੈਂ ਤੇਰਾ ਘੋੜਾ ਮਾਰਿਆ। ਫਿਰ ਉਹ ਕਹਿਣ ਲੱਗਾ, ਚੰਗਾ ਮਹਾਰਾਜ, ਹੁਣ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਵੀ ਤੁਸੀਂ ਹੁਣ ਜੇ ਮੇਰਾ ਘੋੜਾ ਮਾਰਿਆ ਤਾਂ ਤੁਸੀਂ ਉਹਨੂੰ ਜਿੰਦਾ ਵੀ ਕਰ ਸਕਦੇ ਹੋ। ਉਹ ਕਹਿੰਦਾ, ਹਾਂ ਇਹ ਤਾਂ ਮੇਰੇ ਵਿੱਚ ਸ਼ਕਤੀ ਹੈ, ਮੈਂ ਕਰ ਸਕਦਾ ਹਾਂ। ਉਹ ਕਹਿੰਦਾ, ਫਿਰ ਇਉਂ ਕਰੋ ਵੀ ਤੁਸੀਂ ਮੇਰੇ ਘੋੜੇ ਨੂੰ ਜਿਉਂਦਾ ਵੀ ਕਰੋ। ਉਹ ਕਹਿੰਦਾ, ਲੈ ਹੁਣੇ ਕਰ ਦੇਣਾ। ਅਤੇ ਉਹ ਘੋੜੇ ਕੋਲ ਜਾ ਕੇ ਉਹਨੇ ਕੋਈ ਆਪਦੀ ਕਲਾਮ ਪੜ੍ਹੀ, ਕੋਈ ਮੰਤਰ ਪੜ੍ਹਿਆ ਅਤੇ ਘੋੜਾ ਜਿਉਂਦਾ ਹੋ ਗਿਆ। ਔਰ ਉਹ ਚੌਧਰੀ ਵੇਖ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ, ਮਹਾਰਾਜ ਇਹ ਤੁਹਾਨੂੰ ਸ਼ਕਤੀ ਕਿਵੇਂ ਮਿਲੀ ਹੈ? ਉਹ ਸਾਧੂ ਕਹਿਣ ਲੱਗਾ, ਇਹ ਸ਼ਕਤੀ ਐਵੇਂ ਨਹੀਂ ਮਿਲੀ, 40 ਦਿਨ ਮੈਂ ਚਲੀਸਾ ਕੱਢਿਆ, ਭੁੱਖਾ ਪਿਆਸਾ ਰਿਹਾ ਹਾਂ, ਕੋਈ ਚੰਗਾ ਭੋਜਨ ਨਹੀਂ ਛਕਿਆ, ਮਲ ਮੂਤਰ ਖਾਂਦਾ ਰਿਹਾ ਹਾਂ, ਤਾਂ ਇਹ ਮੈਨੂੰ ਸ਼ਕਤੀ ਮਿਲੀ ਹੈ। ਇਹ ਗੱਲ ਸੁਣ ਕੇ ਉਹ ਸਦਾਚਾਰੀ ਸੀ ਚੌਧਰੀ, ਉਹਨੂੰ ਬੜੀ ਨਫ਼ਰਤ ਆਈ ਵੀ ਇਹ ਸਾਧੂ ਕੀ ਕਹਿ ਰਿਹਾ ਹੈ, ਇਹ ਤਾਂ ਘਟੀਆ ਤੋਂ ਘਟੀਆ ਕਮੀਨਾ ਬੰਦਾ ਵੀ ਮਲ ਮੂਤਰ ਨਹੀਂ ਪੱਖਣ ਕਰਦਾ, ਇਹ ਕੀ ਕਰ ਰਿਹਾ। ਖੈਰ ਉਸਨੇ ਆਪਣਾ ਮਤਲਬ ਕੱਢਿਆ, ਫਿਰ ਉਹਨੂੰ ਪੁੱਛਣ ਲੱਗਾ, ਜੀ ਤੁਸੀਂ ਇਹ ਦੱਸੋ ਤੁਹਾਡੀ ਸ਼ਕਤੀ ਕਿੱਥੋਂ ਕੁ ਤੱਕ ਕੰਮ ਕਰਦੀ ਹੈ? ਕਹਿੰਦਾ, ਆਹ ਜਿਹੜੀ ਚਿੜੀ ਹੈ ਇਹਦੇ ਆਲੇ ਦੁਆਲੇ ਕੋਈ ਤਕਰੀਬਨ 100-100 ਗਜ਼ ਦੀ ਦੂਰੀ 'ਤੇ ਮੈਂ ਜੋ ਕਹਿ ਦੇਵਾਂ ਉਹੀ ਪੂਰਾ ਹੋ ਜਾਂਦਾ, ਰਿਧੀਆਂ ਸਿੱਧੀਆਂ ਵਾਲੇ ਲੋਕਾਂ 'ਚ ਆ ਜਾਂਦੀ ਹੈ ਗੱਲ। ਉਹ ਕਹਿੰਦਾ, ਅੱਛਾ ਇਹ ਗੱਲ ਹੈ। ਕਹਿੰਦਾ, ਚਲੋ ਠੀਕ ਹੈ। ਕਹਿੰਦੇ ਇਸ ਤੋਂ ਗਾਂਹ, ਕਹਿੰਦਾ ਇਹ ਤੋਂ ਗਾਂਹ, ਕਹਿੰਦਾ ਫਿਰ ਮੇਰੀ ਸ਼ਕਤੀ ਖਤਮ ਹੋ ਜਾਂਦੀ, ਅੱਗੇ ਨਹੀਂ ਮੈਂ ਕੁਛ ਵੀ ਕਰ ਸਕਦਾ। ਚਲੋ ਸਾਰੀ ਗੱਲ ਦਾ ਇਹਨੇ ਭੇਤ ਲੈ ਲਿਆ। ਉਸ ਤੋਂ ਬਾਅਦ ਘੋੜੇ 'ਤੇ ਸਵਾਰ ਹੋਇਆ ਅਤੇ ਅੱਡੀ ਲਾਈ। ਉਹ ਸਾਧੂ ਵੀ ਕੋਲੇ ਖੜ੍ਹਾ ਵੇਖੀ ਜਾ ਰਿਹਾ ਸੀ ਵੀ ਹੁਣ ਤਾਂ ਚੌਧਰੀ ਮੇਰਾ ਸੇਵਕ ਬਣ ਗਿਆ, ਹੁਣ ਤਾਂ ਅੱਗੇ ਲਈ ਵੀ ਮੇਰੇ ਕੋਲ ਜ਼ਰੂਰ ਆਇਆ ਕਰੇਗਾ। ਪਰ ਉਹਨੂੰ ਅੰਦਰੋਂ ਨਫ਼ਰਤ ਹੋ ਚੁੱਕੀ ਸੀ। ਉਹ ਘੋੜੇ 'ਤੇ ਚੜ੍ਹ ਕੇ ਜਦੋਂ ਥੋੜ੍ਹੀ ਜਿਹੀ ਦੂਰ ਚਲਿਆ ਗਿਆ, ਉੱਥੇ ਖਲੋ ਕੇ ਕਹਿਣ ਲੱਗਾ, ਮਹਾਤਮਾ ਜੀ ਮੈਨੂੰ ਇਹ ਦੱਸੋ ਵੀ ਇੱਥੇ ਤੁਹਾਡੀ ਸ਼ਕਤੀ ਕੰਮ ਕਰਦੀ ਹੈ ਕਿ ਨਹੀਂ ਕਰਦੀ? ਕਹਿੰਦਾ, ਨਹੀਂ, ਤੂੰ ਹੁਣ ਮੇਰੇ ਘੇਰੇ ਤੋਂ ਹੱਥੋਂ ਦੂਰ ਚਲਿਆ ਗਿਆ, ਹੁਣ ਇੱਥੇ ਮੇਰੀ ਸ਼ਕਤੀ ਨਹੀਂ ਕੰਮ ਕਰਦੀ। ਅਤੇ ਉੱਥੇ ਖਲੋ ਕੇ ਉਸ ਚੌਧਰੀ ਨੇ ਬੜੀ ਉੱਚੀ ਆਵਾਜ਼ ਦੇ ਵਿੱਚ ਕਿਹਾ, ਕਹਿਣ ਲੱਗਾ, ਓਏ ਘੋਰੀਆ। ਫਿਰ ਸਿੱਧਾ ਹੀ ਉਹਨੇ ਆਖਿਆ, ਕਹਿੰਦਾ, ਓਏ ਘੋਰੀਆ, ਘੋੜਾ ਜੇ ਜਿਉਂਦਾ ਸੀ ਤਾਂ ਵੀ ਮੇਰਾ, ਜੇ ਮਰ ਗਿਆ ਤਾਂ ਵੀ ਮੇਰਾ, ਤੈਨੂੰ ਦੱਸ ਇਹਦੇ ਵਿੱਚੋਂ ਕੀ ਮਿਲਿਆ? ਤੇਰੇ ਮੂੰਹ ਵਿੱਚ ਤਾਂ ਮਲ ਮੂਤਰੀ ਰਿਹਾ ਹੈ ਨਾ, ਤੈਨੂੰ ਤਾਂ ਕੁਛ ਨਾ ਮਿਲਿਆ। ਹੁਣ ਉਹਦੀ ਸ਼ਕਤੀ ਉੱਥੇ ਕੰਮ ਨਹੀਂ ਸੀ ਕਰ ਸਕਦੀ, ਬੜਾ ਤਿਲ ਮਿਲਾਇਆ, ਬੜਾ ਔਖਾ ਹੋਇਆ, ਬੜੇ ਵਾਰ ਸ਼ਰਾਪ ਦੇਈ ਜਾਵੇ, ਪਰ ਹੁਣ ਉੱਥੇ ਪਹੁੰਚ ਨਹੀਂ ਸੀ ਸਕਦੇ। ਆਖਿਰ ਉਸਨੇ ਘੋੜੇ 'ਤੇ ਅੱਡੀ ਲਾਈ, ਉਹ ਚੱਲਦਾ ਬਣਿਆ, ਉਹ ਸਾਧੂ ਹੱਥ ਮਲਦਾ ਹੀ ਰਹਿ ਗਿਆ। ਹਜ਼ੂਰ ਇੱਥੇ ਸਾਨੂੰ ਇਹ ਗੱਲ ਸਮਝਾਉਂਦੇ ਨੇ, ਰਿੱਧੀਆਂ ਸਿੱਧੀਆਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਸਿੱਖ ਧਰਮ ਦੇ ਅੰਦਰ, ਇਹ ਤਾਂ ਹਰ ਨਾਮ ਜਪਣ ਵਾਲੇ ਕੋਲ ਸੁੱਤੇ ਸਿੱਧ ਹੀ ਆ ਜਾਂਦੀਆਂ ਨੇ, ਪਰ ਇਹਨਾਂ ਦਾ ਪ੍ਰਯੋਗ ਕਰਨਾ ਰੱਬ ਨੂੰ ਰੱਬ ਤੋਂ ਦੂਰ ਲਿਜਾਣ ਵਾਲੀ ਗੱਲ ਹੁੰਦੀ ਹੈ। ਇਸ ਲਈ ਜਿਹੜੇ ਸਿੱਖ ਸੰਤ ਨੇ, ਸਿੱਖ ਮਹਾਂਪੁਰਖ ਨੇ, ਜੇ ਕੋਈ ਖਾਸ ਪ੍ਰੇਮੀ ਆਵੇ, ਭਾਵੇਂ ਉਸ ਦੀ ਕੋਈ ਮਨ ਦੀ ਇੱਛਾ ਪੂਰੀ ਕਰ ਦੇਣ, ਪਰ ਉਹ ਆਪਣੀ ਪੂਜਾ ਪ੍ਰਤਿਸ਼ਠਾ ਲਈ ਇਹਨਾਂ ਦਾ ਪ੍ਰਯੋਗ ਨਹੀਂ ਕਦੀ ਵੀ ਕਰਨਗੇ, ਇਹ ਇੱਕ ਉਹਨਾਂ ਦਾ ਵੱਖਰਾ ਸਿਧਾਂਤ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਰਿੱਧ ਸਦ ਅਵਰਾ ਸਾਧ, ਇਹ ਯੋਗੀਓ, ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਦਾ ਸਵਾਦ ਤਾਂ ਹੋਰਾਂ ਨੂੰ ਹੀ ਹੈ, ਆਪਣੇ ਆਪ ਨੂੰ ਕੋਈ ਇਸ ਦਾ ਸਵਾਦ ਨਹੀਂ, ਕੋਈ ਇਸ ਦਾ ਲਾਭ ਨਹੀਂ, ਇਹ ਤਾਂ ਦੂਜੇ ਹੀ ਕੁਛ ਨਾ ਕੁਛ, ਕੋਈ ਵਰ ਲੈ ਗਿਆ, ਕੋਈ ਸ਼ਰਾਫ ਲੈ ਗਿਆ, ਲੋਕ ਕੰਮ ਹੀ ਕਰਾਉਂਦੇ ਨੇ, ਇਹਦੇ ਵਿੱਚ ਆਪ ਨੂੰ ਤਾਂ ਕੁਛ ਨਹੀਂ, ਸਗਾਂ ਇਹ ਤਾਂ ਖੜ੍ਹੀ ਫਸਲ ਉਜਾੜਨ ਵਾਲੀ ਗੱਲ ਹੁੰਦੀ ਹੈ। ਹੁਣ ਜੇ ਕੋਈ ਆਦਮੀ ਭਗਤੀ ਕਰੇ ਅਤੇ ਭਗਤੀ ਕਰਕੇ ਉਹਨੂੰ ਸ਼ਕਤੀ ਮਿਲ ਜਾਵੇ, ਉਹਦਾ ਪ੍ਰਯੋਗ ਗਲਤ ਕਰਨਾ ਸ਼ੁਰੂ ਕਰ ਦੇਵੇ, ਤਾਂ ਫਿਰ ਆਪਦੀ ਬਰਬਾਦੀ ਕਰ ਰਿਹਾ, ਆਪਦੇ ਪੈਰਾਂ 'ਤੇ ਕੁਹਾੜਾ ਮਾਰ ਰਿਹਾ। ਇਸੇ ਲਈ ਹਜ਼ੂਰ ਕਹਿੰਦੇ, ਭਾਈ ਸਾਨੂੰ ਤੁਹਾਡੀਆਂ ਰਿੱਧੀਆਂ ਸਿੱਧੀਆਂ ਦੀ ਵੀ ਕੋਈ ਲੋੜ ਨਹੀਂ ਹੈ।
ਸੰਯੋਗ ਵਿਯੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ।
ਇਹ ਕਹਿੰਦੇ ਫਿਰ ਤੁਸੀਂ ਦੋ ਆਪਣੇ ਪਾਸ ਸੇਵਾਦਾਰ ਰੱਖੋਗੇ, ਇੱਕ ਕੁਠਾਰੀ ਹੋਵੇਗਾ, ਦੂਸਰਾ ਭੰਡਾਰੀ ਹੋਵੇਗਾ, ਇੱਕ ਸਾਜੋ ਸਾਮਾਨ ਲੈ ਕੇ ਆਵੇਗਾ ਅਤੇ ਦੂਸਰਾ ਅੱਗੇ ਵਰਤਾਵੇਗਾ, ਤੁਸੀਂ ਉਹਨਾਂ 'ਤੇ ਹੁਕਮ ਕਰੋਗੇ, ਉਹ ਤੁਹਾਡੇ ਤਾਬਿਆਦਾਰ ਹੋਣਗੇ। ਹਜ਼ੂਰ ਕਹਿੰਦੇ ਨੇ ਬਈ ਅਸਲੀ ਤਾਂ ਅਕਾਲ ਪੁਰਖ ਹੀ ਸਾਰਿਆਂ ਦਾ ਮਾਲਕ ਹੈ, ਜਿਹੜੇ ਉਸਨੇ ਸੰਯੋਗ ਅਤੇ ਵਿਯੋਗ ਬਣਾਏ ਨੇ, ਦੋਏ ਕਾਰ ਚਲਾਵੇ, ਇਹ ਦੋਵੇਂ ਕਾਰ ਦਾ ਅਰਥ ਹੈ ਦੁਨੀਆਂ ਦੀ ਸਾਰੀ ਕਿਰਤ ਚਲਾ ਰਹੇ ਨੇ, ਸੰਯੋਗ ਤੋਂ ਮੁਰਾਦ ਉਹ ਕਰਮ ਉਹ ਭਾਗ ਜਿਹਦੇ ਨਾਲ ਸਾਨੂੰ ਕੋਈ ਵਸਤੂ ਕੋਈ ਪਦਾਰਥ ਮਿਲਦਾ, ਅਤੇ ਵਿਯੋਗ ਉਸ ਚੀਜ਼ ਦਾ ਨਾਮ ਹੈ ਜਦੋਂ ਸਾਡੇ ਪੁੰਨ ਖਤਮ ਹੋ ਜਾਂਦੇ ਨੇ ਜਾਂ ਸਾਡੀ ਅਹੁਦ ਪੂਰੀ ਹੋ ਜਾਂਦੀ ਹੈ, ਫਿਰ ਉਹ ਚੀਜ਼ ਸਾਡੇ ਹੱਥੋਂ ਨਿਕਲ ਜਾਂਦੀ ਹੈ, ਵਿਛੜ ਜਾਂਦੀ, ਉਹਨੂੰ ਵਿਯੋਗ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਸੰਯੋਗ ਲਿਆ ਲਿਆ ਕੇ ਚੀਜ਼ਾਂ ਦੇਈ ਜਾਂਦਾ ਹੈ ਅਤੇ ਵਿਯੋਗ ਲੈ ਲੈ ਕੇ ਅੱਗੇ ਵਰਤਾਈ ਜਾਂਦਾ ਹੈ। ਇਸ ਤਰ੍ਹਾਂ ਸੰਯੋਗ ਅਤੇ ਵਿਯੋਗ ਜਿਹੜੇ ਦੋਵੇਂ ਨੇ, ਇਹ ਸਾਡੀ ਦੁਨੀਆ ਦੀ ਸਾਰੀ ਕਾਰ ਇਹ ਕੰਮ ਕਾਰ ਕਿਰਤ ਚਲਾ ਰਹੇ ਹਨ। ਲਿਖੇ ਆਵਹਿ ਭਾਗ, ਅਤੇ ਜਿਤਨੇ ਜੀਵ ਨੇ ਉਹਨਾਂ ਨੂੰ ਆਪੋ ਆਪਣੇ ਭਾਗਾਂ ਦੇ ਮੁਤਾਬਕ ਸਭ ਨੂੰ ਛਾਂਦੇ ਪ੍ਰਾਪਤ ਹੁੰਦੇ ਨੇ। ਲਿਖੇ ਦਾ ਅਰਥ ਹੁੰਦਾ ਭਾਗ, ਵੀ ਆਪੋ ਆਪਣੇ ਭਾਗਾਂ ਦੇ ਅਨੁਸਾਰ। ਆਵਹਿ ਭਾਗ, ਭਾਗ ਦਾ ਅਰਥ ਹੈ ਛਾਂਦੇ। ਆਪੋ ਆਪਣੇ ਭਾਗਾਂ ਦੇ ਅਨੁਸਾਰ, ਆਪੋ ਆਪਣੇ ਕਰਮਾਂ ਦੇ ਅਨੁਸਾਰ ਸਾਰਿਆਂ ਨੂੰ ਛਾਂਦੇ ਪ੍ਰਾਪਤ ਹੁੰਦੇ ਨੇ। ਇਹਦਾ ਮਤਲਬ ਇਹ ਹੈ, ਜਦੋਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਕੋਈ ਚੰਗਾ ਕਰਮ ਅੱਗੇ ਆ ਜਾਂਦਾ, ਮਨੁੱਖ ਨੂੰ ਧਨ ਦੌਲਤ ਵੀ, ਦੁਨੀਆ ਦੀ ਵਡਿਆਈ ਵੀ, ਸੁੱਖ ਸਾਰੇ ਮਿਲ ਜਾਂਦੇ ਨੇ। ਜਦੋਂ ਪਾਪ ਅੱਗੇ ਆ ਜਾਂਦੇ ਨੇ ਤਾਂ ਫਿਰ ਸਾਰਾ ਕੁਛ ਹੱਥੋਂ ਨਿਕਲ ਜਾਂਦਾ। ਸੰਯੋਗ ਅਤੇ ਵਿਯੋਗ ਇਹ ਦੋਵੇਂ ਸਾਰੀ ਕਾਰ ਚਲਾ ਰਹੇ ਨੇ ਸੰਸਾਰ ਦੀ, ਅਤੇ ਸਾਰੇ ਜੀਵਾਂ ਨੂੰ ਆਪੋ ਆਪਣੇ ਭਾਗਾਂ ਦੇ ਅਨੁਸਾਰ, ਲੇਖੇ ਦੇ ਅਨੁਸਾਰ ਸ਼ਾਂਤੀ ਪ੍ਰਾਪਤ ਹੋ ਰਹੇ ਹਨ।
ਆਦੇਸ ਤਿਸੈ ਆਦੇਸ,
ਤੁਸੀਂ ਤੇ ਗੋਰਖ ਨੂੰ ਹੀ ਆਦੇਸ਼ ਪ੍ਰਣਾਮ ਕਹਿੰਦੇ ਹੋ, ਪਰ ਹਜ਼ੂਰ ਕਹਿੰਦੇ ਆਦੇਸ਼, ਸਾਡੀ ਤੇ ਆਦੇਸ਼ ਉਸ ਅਕਾਲ ਪੁਰਖ ਨੂੰ ਹੈ। ਔਰ ਮਨ ਕਰਕੇ ਵੀ, ਬਾਣੀ ਕਰਕੇ ਵੀ, ਅਸੀਂ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਨਮਸਕਾਰ ਕਰਦੇ ਹਾਂ, ਕਿਉਂਕਿ ਸਾਡਾ ਇਸ਼ਟ ਹੀ ਉਹ ਹੈ। ਅਸੀਂ ਉਸ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦੇ, ਅਤੇ ਸਾਡਾ ਸੀਸ ਸਿਰਫ ਉਸ ਅਕਾਲ ਪੁਰਖ ਦੇ ਚਰਨਾਂ 'ਤੇ ਹੀ ਝੁਕਦਾ ਹੈ।
ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।
ਫਿਰ ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ? ਆਦ ਸਾਰਿਆਂ ਦਾ ਕਾਰਨ ਰੂਪ ਹੈ, ਅਤੇ ਅਨੀਲ ਉਹ ਨੀਲ ਆਦਿਕ ਸੰਖਿਆ ਤੋਂ ਰਹਿਤ ਹੈ, ਜਿਵੇਂ ਸੰਖ ਸ਼ਬਦ ਗਿਣਤੀ ਦਾ ਸੂਚਕ ਹੈ, ਅਤੇ ਨੀਲ ਇਹ ਵੀ ਇੱਕ ਸੰਖਿਆਵਾਚਕ ਸ਼ਬਦ ਹੈ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਅਨੀਲ ਸੰਖਿਆ ਤੋਂ ਰਹਿਤ ਹੈ, ਅਤੇ ਅਨਾਦ ਜਿਸ ਦੀ ਕੋਈ ਉਤਪਤੀ ਨਹੀਂ ਦੱਸ ਸਕਦਾ, ਵਾਹਿਗੁਰੂ ਕਦੋਂ ਹੋਇਆ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ, ਅਤੇ ਅਨਾਹਤ ਉਹ ਕਦੀ ਨਾਸ ਵੀ ਨਹੀਂ ਹੁੰਦਾ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਵੇਸ ਧਾਰਨ ਕਰਕੇ ਰਹਿੰਦਾ, ਜੁਗ ਬਦਲ ਜਾਂਦੇ ਨੇ ਅਤੇ ਵਾਹਿਗੁਰੂ ਉਹੀ ਰਹਿੰਦਾ ਹੈ। ਜਿਵੇਂ ਰੁੱਤਾਂ ਬਦਲਦੀਆਂ ਨੇ, ਸੂਰਜ ਹੈ ਕੀ ਰਹਿੰਦਾ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਾਰੇ ਯੁੱਗਾਂ ਯੁੱਗਾਂ ਦੇ ਵਿੱਚ ਇੱਕੋ ਹੀ ਰੂਪ ਧਾਰਨ ਕਰਕੇ ਵਿਚਰ ਰਿਹਾ ਹੈ, ਇਸ ਲਈ ਸਾਨੂੰ ਉਹਦੇ ਲੜ ਲੱਗਣਾ ਚਾਹੀਦਾ ਹੈ।
ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਿਰ ਇਹਨਾਂ ਸਿੱਧਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ, ਬਈ ਅਸੀਂ ਸ਼ਿਵ ਜੀ ਨੂੰ ਆਪਣਾ ਇਸ਼ਟ ਮੰਨਦੇ ਹਾਂ, ਅਤੇ ਜਿਹੜੀ ਉਹਦੀ ਸ਼ਕਤੀ ਹੈ ਪਾਰਵਤੀ ਮਾਈ, ਅਤੇ ਅਸੀਂ ਉਹਨੂੰ ਆਪਣੀ ਮਾਂ ਸਮਝਦੇ ਹਾਂ। ਜਿਹੜੇ ਜ਼ਿਆਦਾ ਜਿਹੜੇ ਯੋਗੀ ਨੇ ਇਹ ਸ਼ਿਵ ਜੀ ਦੇ ਭਗਤ ਹੁੰਦੇ ਨੇ, ਅਤੇ ਪਾਰਵਤੀ ਨੂੰ ਆਪਣੀ ਮਾਂ ਕਹਿੰਦੇ ਨੇ। ਪਰ ਹਜ਼ੂਰ ਕਹਿੰਦੇ ਨੇ ਇਹ ਵੀ ਤੁਹਾਡਾ ਭੁਲੇਖਾ ਹੀ ਹੈ, ਅਸਲੀ ਤਾਂ ਅਕਾਲ ਪੁਰਖ ਹੀ ਸਾਰਿਆਂ ਦਾ ਇਸ਼ਟ ਹੈ, ਅਤੇ ਜਿਹੜੀ ਉਸਦੀ ਮਾਇਆ ਰੂਪ ਸ਼ਕਤੀ ਹੈ ਜਿਸਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਦੂਸਰੇ ਸ਼ਬਦਾਂ ਦੇ ਵਿੱਚ ਜਿਹੜੀ ਕੁਦਰਤ ਹੈ ਉਹ ਸਾਰਿਆਂ ਦੀ ਮਾਂ ਹੈ, ਜਿਸਨੇ ਸਾਰਿਆਂ ਨੂੰ ਜਨਮ ਦਿੱਤਾ ਹੈ। ਹਜ਼ੂਰ ਉਹਨਾਂ ਸਿੱਧਾਂ ਨੂੰ ਇਹ ਗੱਲ ਸਮਝਾਉਂਦੇ ਨੇ, ਅਤੇ ਬਾਕੀ ਜਿਹੜੇ ਹੋਰ ਦੇਵੀ ਦੇਵਤੇ ਨੇ ਉਹ ਤਾਂ ਸਾਰੇ ਮਾਇਆ ਦੇ ਪੁੱਤਰ ਨੇ, ਔਰ ਉਹ ਸਾਡੇ ਇਸ਼ਟ ਨਹੀਂ ਬਣ ਸਕਦੇ, ਉਹ ਪਿਤਾ ਦਾ ਸਥਾਨ ਨਹੀਂ ਲੈ ਸਕਦਾ, ਪੁੱਤਰ 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 ਹੀ ਰਹਿੰਦੇ। ਹਜ਼ੂਰ ਕਹਿੰਦੇ ਨੇ ਏਕਾ ਮਾਈ, ਇੱਕ ਮਾਈ ਦਾ ਅਰਥ ਮਾਇਆ ਹੈ, ਵਾਹਿਗੁਰੂ ਦੀ ਸ਼ਕਤੀ ਜੁਗਤ ਵਿਆਈ, ਔਰ ਉਸਨੇ ਜੁਗਤੀ ਨਾਲ, ਵਿਆਈ ਦਾ ਅਰਥ ਹੈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਇਹ ਜਿਹੜੀ ਮਾਇਆ ਰੂਪ ਸ਼ਕਤੀ ਹੈ, ਇਸਨੇ ਵਾਹਿਗੁਰੂ ਦੇ ਨਾਲ ਸੰਬੰਧ ਕਰਕੇ, ਵਿਆਈ ਦਾ ਅਰਥ ਹੈ ਉਹਨੇ ਸੰਸਾਰ ਨੂੰ ਜਨਮ ਦਿੱਤਾ ਹੈ, ਵਿਆਈ ਦਾ ਅਰਥ ਹੋਣਾ ਗਰਭਵਤੀ ਹੋਣਾ, ਪ੍ਰਸੂਤਾ ਭਾਵ ਨੂੰ ਗ੍ਰਹਿਣ ਕਰਨਾ। ਹਜ਼ੂਰ ਕਹਿੰਦੇ ਨੇ ਇਹ ਜਿਹੜੀ ਇੱਕ ਮਾਇਆ ਰੂਪ ਸ਼ਕਤੀ ਹੈ, ਇਸਨੇ ਵਾਹਿਗੁਰੂ ਦੇ ਨਾਲ ਜੁਗਤ ਦਾ ਅਰਥ ਹੈ ਸੰਬੰਧ ਜੋੜ ਕੇ, ਅਤੇ ਭਾਵ ਇਕੱਲੀ ਮਾਇਆ ਵੀ ਕੁਛ ਨਹੀਂ ਕਰ ਸਕਦੀ, ਵਾਹਿਗੁਰੂ ਦੀ ਚੇਤਨ ਸੱਤਾ ਲੈ ਕੇ। ਅਤੇ ਇਸ ਨੇ ਅੱਗੇ ਭਾਈ ਵਿਆਈ ਦਾ ਅਰਥ ਹੈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ, ਗਰਭਵਤੀ ਹੋਈ, ਤਿੰਨ ਚੇਲੇ ਪ੍ਰਵਾਨ। ਤੇ ਇਸਨੇ ਤਿੰਨ ਜਿਹੜੇ ਇਸਦੇ ਪੁੱਤਰ ਸਨ ਤੇ ਸਤਿਗੁਰੂ ਨੇ ਇੱਥੇ ਚੇਲੇ ਸ਼ਬਦ ਵਰਤੇ ਹੈ। ਚੇਲੇ ਸ਼ਬਦ ਵਰਤਣ ਤੋਂ ਮੁਰਾਦ ਇਹ ਹੈ ਇਹ ਜਿਹੜੇ ਦੇਵਤੇ ਨੇ ਜਿਨ੍ਹਾਂ ਨੂੰ ਮਾਇਆ ਨੇ ਪੈਦਾ ਕੀਤਾ ਹੈ, ਇਹ ਮਾਇਆ ਦੇ ਹੀ ਭਗਤ ਨੇ, ਮਾਇਆ ਦੇ ਹੀ ਉਪਾਸ਼ਕ ਨੇ, ਇਸ ਲਈ ਇਹਨਾਂ ਨੂੰ ਮਾਇਆ ਦੇ ਚੇਲੇ ਕਹਿ ਦਿੱਤਾ, ਕਿਉਂਕਿ ਇਹ ਮਾਇਆ ਦੀ ਮਾਇਆ ਦੇ ਪੁੱਤਰ ਵੀ ਨੇ ਅਤੇ ਮਾਇਆ ਦੀ ਭਗਤੀ ਵੀ ਇਹੀ ਕਰਦੇ ਨੇ, ਮਾਇਆ ਦੇ ਇਹ ਉਪਾਸ਼ਕ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜੀ ਇੱਕ ਮਾਇਆ ਰੂਪੀ ਸ਼ਕਤੀ ਹੈ ਇਸ ਨੇ ਵਾਹਿਗੁਰੂ ਦੇ ਨਾਲ ਜੁੜ ਕੇ ਸ਼ਕਤੀ ਪ੍ਰਾਪਤ ਕੀਤੀ ਅਤੇ ਅੱਗੇ ਵਿਆਈ ਪ੍ਰਸੂਤਾ ਭਾਵ ਨੂੰ ਪ੍ਰਾਪਤ ਹੋਈ। ਸਭ ਤੋਂ ਪਹਿਲਾਂ ਤਿੰਨ ਚੇਲੇ ਪ੍ਰਵਾਨ, ਇਸਦੇ ਤਿੰਨ ਪੁੱਤਰ ਹੋਏ ਅਤੇ ਜਿਨ੍ਹਾਂ ਨੂੰ ਸਾਰੇ ਸੰਸਾਰ ਨੇ ਪ੍ਰਵਾਨ ਕੀਤਾ, ਸਾਰਿਆਂ ਨੇ ਸਵੀਕਾਰ ਕੀਤਾ, ਉਹ ਕਿਹੜੇ ਸਨ? ਲਓ ਉਹਦੇ ਬਾਰੇ ਹਜ਼ੂਰ ਅੱਗੇ ਸਪਸ਼ਟ ਕਰ ਰਹੇ ਹਨ।
ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ।
ਹਜ਼ੂਰ ਕਹਿੰਦੇ ਇੱਕ ਸੰਸਾਰੀ, ਜਿਹੜੀ ਸੱਸੇ ਦੀ ਟਿੱਪੀ ਹੈ ਨਾ, ਉਹ ਸੰਸਾਰੀ ਬੋਲਣਾ, ਸੰਸਾਰੀ ਨਹੀਂ, ਨੰਨਾ ਨਹੀਂ ਵਿੱਚ ਬੋਲਣਾ। ਇੱਕ ਸੰਸਾਰੀ, ਇੱਕ ਭੰਡਾਰੀ, ਹਜ਼ੂਰ ਕਹਿੰਦੇ ਨੇ ਇੱਕ ਤੇ ਸੰਸਾਰੀ ਹੈ। ਸੰਸਾਰੀ ਕਹਿੰਦੇ ਨੇ ਜਿਹੜਾ ਸੰਸਾਰ ਨੂੰ ਪੈਦਾ ਕਰੇ, ਬ੍ਰਹਮਾ ਸੰਸਾਰ ਨੂੰ ਪੈਦਾ ਕਰਨ ਵਾਲਾ ਮੰਨਿਆ, ਅਤੇ ਇੱਕ ਭੰਡਾਰੀ, ਉਹਨਾਂ ਵਿੱਚੋਂ ਇੱਕ ਭੰਡਾਰੀ ਹੈ, ਖੁਰਾਕ ਮੰਤਰੀ ਹੈ, ਜਿਹੜਾ ਸਾਰਿਆਂ ਨੂੰ ਭੰਡਾਰੇ ਵਰਤਾਉਂਦਾ, ਉਹ ਹੈ ਵਿਸ਼ਨੂੰ। ਇੱਕ ਲਾਏ ਦੀ ਬਾਣ, ਇੱਕ ਜਿਸ ਨੂੰ ਲਾਏ ਦਾ ਅਰਥ ਹੈ ਲੈ ਕਰਨ ਦੀ, ਲੈ ਤਾਂ ਕਰਨ ਦੀ ਹੀ ਬਾਣ ਹੈ, ਉਹ ਹੈ ਸ਼ਿਵਜੀ। ਸ਼ਿਵਜੀ ਮਾਰਦਾ ਸਾਰਿਆਂ ਨੂੰ, ਇਸ ਲਈ ਜਿਸ ਨੂੰ ਲੈ ਕਰਨ ਦੀ ਹੀ ਬਾਣ ਹੈ ਉਹ ਹੈ ਸ਼ਿਵਜੀ। ਇਹਦਾ ਮਤਲਬ ਇਹ ਹੋਇਆ ਸੰਸਾਰੀ ਬ੍ਰਹਮਾ, ਭੰਡਾਰੀ ਵਿਸ਼ਨੂੰ, ਅਤੇ ਇੱਕ ਜਿਸ ਨੂੰ ਲੈਤਾ ਕਰਨ ਦੀ ਬਾਣ ਹੈ ਸ਼ਿਵਜੀ। ਇਹ ਤਿੰਨੇ ਦੇਵਤੇ ਮਾਇਆ ਦੇ ਪੁੱਤਰ ਨੇ ਅਤੇ ਮਾਇਆ ਦੇ ਚੇਲੇ ਨੇ, ਔਰ ਇਹਨਾਂ ਨੂੰ ਮਾਇਆ ਤੋਂ ਅਗਾਂਹ ਪਰਮੇਸ਼ਰ ਬਾਰੇ ਕੁਝ ਨਹੀਂ ਪਤਾ ਲੱਗ ਸਕਿਆ। ਕਿੰਨੀ ਬਹੁਤ ਵੱਡੀ ਗੱਲ ਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਇਹਨਾਂ ਦੇਵਤਿਆਂ ਨੂੰ ਰੱਬ ਭਗਵਾਨ ਮੰਨੇ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨਹੀਂ, ਇਹਨਾਂ ਨੂੰ ਤਾਂ ਭਗਵਾਨ ਬਾਰੇ ਪਤਾ ਹੀ ਨਹੀਂ ਲੱਗਿਆ। ਕਲਗੀਧਰ ਪਾਤਸ਼ਾਹ ਨੇ ਵੀ ਇਹਨਾਂ ਬਚਨਾਂ ਦਾ ਖੁਲਾਸਾ ਕੀਤਾ, ਮਹਾਂਦੇਵ ਅਚੁੱਤ ਕਹਿਵਾਇਓ, ਬਿਸ਼ਨ ਆਪ ਹੀ ਕੋਠਾ ਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂੰ ਜਾਣਾ। ਸਪਸ਼ਟ ਹੈ ਵੀ ਇਹਨਾਂ ਨੂੰ ਵਾਹਿਗੁਰੂ ਬਾਰੇ ਕੋਈ ਗਿਆਨ ਨਹੀਂ, ਮਾਇਆ ਦੇ ਹੀ ਪੁੱਤ ਨੇ ਅਤੇ ਮਾਇਆ ਦੇ ਹੀ ਚੇਲੇ ਨੇ, ਤਿੰਨ ਚੇਲੇ ਪ੍ਰਵਾਨ। ਅਸਲੀ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਬਾਰੇ ਇਹਨਾਂ ਨੂੰ ਕੋਈ ਸੋਝੀ ਨਹੀਂ ਹੈ। ਅਥਵਾ ਇੱਕ ਲਾਏ ਦੀ ਬਾਣ, ਜਿਹੜਾ ਸੰਪਰਦਾਇ ਜਿਹੜਾ ਮੁੱਖ ਪਾਠ ਹੈ, ਲਾਏ ਦੀ ਵੱਖਰਾ ਕਰਕੇ ਉਚਾਰਨ ਕੀਤਾ ਜਾਂਦਾ, ਜਿਸ ਨੂੰ ਲੈ ਕਰਨ ਦੀ ਬਾਣ ਆਦਤ ਹੈ, ਇਹ ਅਰਥ ਮਹਾਂਪੁਰਖ ਕਰਦੇ ਆ ਰਹੇ ਨੇ। ਅੱਜ ਕੱਲ੍ਹ ਦੇ ਨਵੇਂ ਵਿਦਵਾਨ ਉਹ ਦੀ ਬਾਣ ਇਕੱਠਾ ਪਾਠ ਕਰਦੇ ਨੇ, ਇੱਕ ਲਾਏ ਦੀ ਬਾਣ ਕਹਿੰਦੇ, ਇੱਕ ਜਿਹੜਾ ਦੀਵਾਨ ਲਾਉਂਦਾ, ਵੀ ਦੀਵਾਨ ਤਾਂ ਸਾਰੇ ਹੀ ਲਾਉਂਦੇ ਹੈ, ਪਰ ਅਰਥ ਦੂਸਰੇ ਪਾਠ ਨਾਲ ਹੀ ਸਪਸ਼ਟ ਹੁੰਦਾ, ਵੀ ਜਿਹੜਾ ਦੀਵਾਨ ਲਾਉਂਦਾ ਕਹਿੰਦੇ ਉਹ ਸ਼ਿਵ ਜੀ ਹੈ। ਸੋ ਰਹੋ ਵਿਚਾਰ, ਹਜ਼ੂਰ ਕਹਿੰਦੇ ਇਹ ਜਿਹੜੇ ਤਿੰਨੇ ਦੇਵਤੇ ਨੇ ਮਾਇਆ ਦੇ ਪੁੱਤਰ ਨੇ ਅਤੇ ਮਾਇਆ ਦੇ ਹੀ ਇਹ ਚੇਲੇ ਨੇ, ਮਾਇਆ ਦੇ ਹੀ ਭਗਤ ਹਨ।
ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ।
ਲਓ ਹਜ਼ੂਰ ਕਹਿੰਦੇ ਨੇ ਜਿਵ ਤਿਸ ਪਾਵੈ, ਇਹਨਾਂ ਦੀ ਤਾਂ ਹੁਣ ਮਾਇਆ ਹੀ ਇਹਨਾਂ ਦੀ ਤਾਂ ਮਾਂ ਹੈ ਨਾ, ਮਾਇਆ ਹੀ ਇਹਨਾਂ ਦਾ ਗੁਰੂ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਉਂ ਤਿਸ ਪਾਵੈ, ਜਿਵੇਂ ਉਸ ਮਾਇਆ ਨੂੰ ਪਾਉਂਦਾ ਹੈ, ਜਿਵ ਹੋਵੇ ਫੁਰਮਾਨ, ਜਿਵੇਂ ਮਾਇਆ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਅਤੇ ਫਿਰ ਮਾਇਆ ਨੂੰ ਜਿਵੇਂ ਪਾਉਂਦਾ ਹੈ ਤਿਵੈ ਚਲਾਵੈ, ਇਹਨਾਂ ਨੂੰ ਉਵੇਂ ਚਲਾਉਂਦੀ ਹੈ। ਕਿਉਂਕਿ ਜਦੋਂ ਮਾਇਆ ਹੀ ਇਹਨਾਂ ਦਾ ਗੁਰੂ ਹੈ, ਮਾਇਆ ਇਹਨਾਂ ਦਾ ਸਭ ਕੁਛ ਹੈ, ਅਤੇ ਫਿਰ ਇਹਨਾਂ ਨੇ ਮਾਇਆ ਦੇ ਅੱਖ ਹੀ ਲੱਗਣਾ ਹੈ ਨਾ। ਇਸੇ ਲਈ ਇਹ ਪੰਕਤੀ ਦਾ ਅਰਥ ਜਿਉਂ ਤਿਸ ਪਾਵੈ ਤਿਵੈ ਚਲਾਵੈ, ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੇ ਫੁਰਮਾਨ, ਵੀ ਜਿਵੇਂ ਉਸ ਮਾਇਆ ਨੂੰ ਪਾਉਂਦਾ ਹੈ ਉਵੇਂ ਇਹਨਾਂ ਨੂੰ ਚਲਾਉਂਦੀ ਹੈ। ਅਤੇ ਮਾਇਆ ਕਿਵੇਂ ਚੱਲਦੀ? ਜਿਵ ਹੋਵੇ ਫੁਰਮਾਨ, ਜਿਵੇਂ ਉਹਨੂੰ ਅਕਾਲ ਪੁਰਖ ਦਾ ਹੁਕਮ ਹੁੰਦਾ, ਮਾਇਆ ਉਵੇਂ ਚੱਲਦੀ ਹੈ, ਪਰ ਇਹਨਾਂ ਉੱਤੇ ਮਾਇਆ ਦਾ ਹੁਕਮ ਹੈ, ਕਿਉਂਕਿ ਇਹਨਾਂ ਨੂੰ ਵਾਹਿਗੁਰੂ ਦਾ ਗਿਆਨ ਨਹੀਂ, ਇਹ ਤਾਂ ਮਾਂ ਦੇ ਪਿੱਛੇ ਲੱਗਦੇ ਨੇ, ਪਿਤਾ ਦਾ ਇਹਨਾਂ ਨੂੰ ਕੋਈ ਗਿਆਨ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਤੁਸੀਂ ਵੀ ਜਿਹੜੇ ਜਿਨ੍ਹਾਂ ਨੇ ਹੁਣ ਤੱਕ ਆਪਣੇ ਪਿਤਾ ਨੂੰ ਹੀ ਨਹੀਂ ਪਹਿਚਾਣਿਆ ਅਤੇ ਤੁਸੀਂ ਉਹਨਾਂ ਨੂੰ ਰੱਬ ਮੰਨੀ ਬੈਠੇ ਹੋ, ਇਸ ਲਈ ਤੁਹਾਡੀ ਬਹੁਤ ਵੱਡੀ ਭੁੱਲ ਹੈ।
ਓ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਡਾਣ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਪਸ਼ਟ ਕਰਦੇ ਨੇ, ਉਹ ਵੇਖੈ ਉਹ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਵੇਖ ਰਿਹਾ ਹੈ, ਸਾਰੇ ਦੇਵਤਿਆਂ ਨੂੰ ਵੇਖ ਰਿਹਾ ਹੈ, ਉਹਨਾਂ ਨਜ਼ਰ ਨਾ ਆਵੇ। ਪਰ ਹਜ਼ੂਰ ਕਹਿੰਦੇ ਉਹਨਾਂ ਨੂੰ, ਉਹਨਾਂ ਸ਼ਬਦ ਇਹ ਪੜਨਾਵੀ ਸ਼ਬਦ ਹੈ, ਇਹ ਦੇਵਤਿਆਂ ਲਈ ਵਰਤਿਆ, ਉਹ ਅਕਾਲ ਪੁਰਖ ਲਈ ਹੈ ਅਤੇ ਉਹਨਾਂ ਸ਼ਬਦ ਦੇਵਤਿਆਂ ਲਈ ਹੈ। ਉਹ ਵੇਖਿਆ ਉਹ ਪਰਮ ਪਿਤਾ ਅਕਾਲ ਪੁਰਖ ਤੇ ਇਹਨਾਂ ਨੂੰ ਵੇਖ ਰਿਹਾ ਹੈ, ਉਹਨਾਂ ਨਜ਼ਰ ਨਾ ਆਵੇ, ਪਰ ਉਹਨਾਂ ਦੇਵਤਿਆਂ ਨੂੰ ਉਹ ਨਿਗਾਹ ਵਿੱਚ ਨਹੀਂ ਆ ਰਿਹਾ, ਇਹ ਨਹੀਂ ਉਸ ਨੂੰ ਵੇਖ ਸਕਦੇ। ਬਹੁਤਾ ਇਹੋ ਵਡਾਣ, ਇਹੀ ਤਾਂ ਬਹੁਤਾ ਅਸਚਰਜ ਕੌਤਕ ਹੈ ਵੀ ਵਾਹਿਗੁਰੂ ਪਰਮੇਸ਼ਰ ਇਹਨਾਂ ਨੂੰ ਵੇਖ ਰਿਹਾ, ਜੋ ਕਰਦੇ ਨੇ ਉਹਦੀ ਦ੍ਰਿਸ਼ਟੀ ਤੋਂ ਬਾਹਰ ਨਹੀਂ ਕੁਛ ਵੀ ਹੋ ਰਿਹਾ, ਉਹਦੀ ਰਜ਼ਾ ਤੋਂ ਬਾਹਰ ਪਤਾ ਵੀ ਨਹੀਂ ਹਿਲ ਸਕਦਾ, ਪਰ ਇਹਨਾਂ ਨੂੰ ਹੁਣ ਤੱਕ ਨਜ਼ਰ ਨਹੀਂ ਆਇਆ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਦੇਵਤੇ ਵੀ ਮਾਇਆ ਦੇ ਵਿੱਚ ਹੀ ਘਿਰੇ ਹੋਏ ਨੇ। ਇਸੇ ਲਈ ਸਤਿਗੁਰੂ ਨੇ ਇੱਕ ਥਾਂ 'ਤੇ ਹੋਰ ਵੀ ਬਚਨ ਲਿਖੇ ਨੇ, ਸਰਪਣੀ ਤੇ ਉੱਪਰ ਨਹੀਂ ਬਲੀਆ ਜਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਮਾਇਆ ਜਿਹੜੀ ਹੈ ਸਪਣੀ ਹੈ, ਇਸਨੇ ਇਹਨਾਂ ਤਿੰਨਾਂ ਦੇਵਤਿਆਂ ਨੂੰ ਵੀ ਛਲਿਆ ਹੋਇਆ, ਇਹਦਾ ਮਤਲਬ ਮਾਇਆ ਦੇ ਛਲ ਵਿੱਚ ਇਹ ਵੀ ਆਏ ਹੋਏ ਨੇ। ਇਸੇ ਲਈ ਇਹਨਾਂ ਨੂੰ ਵਾਹਿਗੁਰੂ ਨਜ਼ਰ ਨਹੀਂ ਆ ਰਿਹਾ, ਉਹ ਇਹਨਾਂ ਨੂੰ ਵੇਖ ਰਿਹਾ ਹੈ, ਇਹ ਬੜਾ ਅਸਰਜ ਹੀ ਕੌਤਕ ਹੈ।
ਆਦੇਸ਼ ਤਿਸੈ ਆਦੇਸ਼।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐ ਸਿੱਧ ਲੋਕੋ, ਤੁਸੀਂ ਤੇ ਆਪਣੇ ਗੋਰਖ ਨੂੰ ਆਦੇਸ਼ ਆਦੇਸ਼ ਕਹਿੰਦੇ ਹੋ, ਉਹਨੂੰ ਆਪਣਾ ਗੁਰੂ ਮੰਨਦੇ ਹੋ। ਆਦੇਸ਼ ਤਿਸੈ ਆਦੇਸ਼, ਸਾਡਾ ਗੁਰੂ ਤੇ ਅਕਾਲ ਪੁਰਖ ਹੈ, ਅਸੀਂ ਤੇ ਉਹਦੇ ਚਰਨਾਂ ਤੇ ਆਦੇਸ਼ ਪ੍ਰਣਾਮ ਕਰਦੇ ਹਾਂ, ਉਸੇ ਅਕਾਲ ਪੁਰਖ ਦੇ ਚਰਨਾਂ ਤੇ ਅਸੀਂ ਨਮਸਕਾਰ ਕਰਦੇ ਹਾਂ।
ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ।
ਉਹ ਅਕਾਲ ਪੁਰਖ ਵਾਹਿਗੁਰੂ ਕੈਸਾ ਹੈ? ਆਦ ਉਹ ਸਾਰਿਆਂ ਦਾ ਮੁੱਢ ਹੈ, ਸਾਰਿਆਂ ਦਾ ਕਾਰਨ ਹੈ, ਤੇ ਅਨੀਲ, ਨੀਲ ਆਦਿਕ ਸੰਖਿਆ ਤੋਂ ਵੀ ਉਹ ਰਹਿਤ ਹੈ, ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਉਹ ਆ ਸਕਦਾ। ਅਨਾਦ ਜਿਸ ਦਾ ਕੋਈ ਆਦ ਉਤਪਤੀ ਨਹੀਂ ਦੱਸ ਸਕਦਾ, ਅਤੇ ਅਨਾਹਤ ਜਿਹੜਾ ਕਦੀ ਨਾਸ਼ ਵੀ ਨਹੀਂ ਹੁੰਦਾ, ਐਸਾ ਜੋ ਅਕਾਲ ਪੁਰਖ ਹੈ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ। ਜੁਗ ਜੁਗ ਏਕੋ ਵੇਸ, ਅਤੇ ਜੁਗਾਂ ਜੁਗਾਂ ਵਿੱਚ ਉਹਦਾ ਇੱਕੋ ਹੀ ਵੇਸ ਸਰੂਪ ਹੁੰਦਾ, ਜੁਗ ਬਦਲਦੇ ਨੇ ਪਰ ਵਾਹਿਗੁਰੂ ਉਹੀ ਰਹਿੰਦਾ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਹਾਂ।
ਆਸਣ ਲੋਏ ਲੋਏ ਭੰਡਾਰ।
ਲਓ ਹੁਣ ਅੱਗੇ ਇਹਨਾਂ ਸਿੱਧਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿੰਦੇ ਮਹਾਰਾਜ ਜੇ ਤੁਸੀਂ ਸਾਡੇ ਮਤ ਨੂੰ ਅਪਣਾ ਲਵੋ ਤੇ ਸਾਰੇ ਲੋਕਾਂ ਦੇ ਵਿੱਚ ਤੁਹਾਡੇ ਡੇਰੇ ਬਣ ਜਾਣਗੇ, ਆਸਣ ਬਣ ਜਾਣਗੇ, ਅਤੇ ਨਾਲ ਹੀ ਤੁਹਾਡੇ ਨਾਂ 'ਤੇ ਭੰਡਾਰੇ ਵੀ ਚੱਲਣਗੇ, ਅਤੇ ਲੋਕ ਤੁਹਾਡੀ ਜੈ ਜੈਕਾਰ ਕਰਨਗੇ। ਵੇਖ ਲਓ ਜੇ ਤੁਹਾਨੂੰ ਸਾਡੀ ਇਹ ਗੱਲ ਪ੍ਰਵਾਨ ਹੈ, ਅਤੇ ਤੁਸੀਂ ਵਿਚਾਰ ਕਰਕੇ ਦੇਖ ਲਓ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਅੱਗੇ ਚੌਥੀ ਪੌੜੀ, ਇਹ 31ਵੀਂ ਪੌੜੀ ਉਚਾਰਨ ਕੀਤੀ। ਹਜ਼ੂਰ ਕਹਿਣ ਲੱਗੇ ਆਸਣ ਲੋਏ ਲੋਏ ਭੰਡਾਰ। ਕਹਿੰਦੇ ਵੀ ਆਸਣ ਲੋਏ ਲੋਏ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਭ ਦੁਨੀਆਂ ਦਾ ਮਾਲਕ ਹੈ, ਗੁਰੂਆਂ ਦਾ ਗੁਰੂ, ਸਭ ਦੇਵਤਿਆਂ ਦਾ ਪੂਜ ਵੀ ਉਹੀ ਹੈ, ਅਤੇ ਸਾਡਾ ਵੀ ਗੁਰੂ ਉਹੀ ਹੈ। ਆਸਣ ਲੋਏ ਲੋਏ, ਉਸ ਵਾਹਿਗੁਰੂ ਦਾ ਹਰ ਲੋਕ ਦੇ ਵਿੱਚ ਆਸਣ ਲੱਗਿਆ ਹੋਇਆ, ਕਿਤੇ ਵੀ ਚਲੇ ਜਾਓ ਇਸ ਧਰਤੀ ਤੋਂ ਪਰੇ, ਕਿਧਰੇ ਵੀ ਹੋਰ ਚਲੇ ਜਾਓ, ਸਭ ਥਾਵਾਂ 'ਤੇ ਵਾਹਿਗੁਰੂ ਸਥਿਤ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਵਾਹਿਗੁਰੂ ਸਾਰੇ ਥਾਂ 'ਤੇ ਹੀ ਸਥਿਰ ਹੈ, ਵਾਹਿਗੁਰੂ ਦਾ ਆਸਣ ਸਭ ਲੋਕਾਂ ਦੇ ਵਿੱਚ ਹੀ ਹੈ, ਉਹ ਤਾਂ ਸਾਡੇ ਅੰਦਰ ਵੀ ਬੈਠਾ, ਕੀੜੀ ਵਿੱਚ ਵੀ ਬੈਠਾ, ਹਾਥੀ ਵਿੱਚ ਵੀ ਬੈਠਾ, ਧਰਤੀ ਵਿੱਚ ਵੀ ਬੈਠਾ, ਸਮੁੰਦਰ ਵਿੱਚ ਵੀ ਬੈਠਾ, ਆਕਾਸ਼ ਵਿੱਚ ਵੀ ਬੈਠਾ, ਹਵਾ ਵਿੱਚ ਵੀ ਬੈਠਾ, ਸਭ ਥਾਵਾਂ 'ਤੇ ਬੈਠਾ, ਇਸ ਲਈ ਉਹਦਾ ਆਸਣ ਤਾਂ ਸਾਰੇ ਥਾਂ ਹੀ ਹੈ। ਹਜ਼ੂਰ ਕਹਿੰਦੇ ਆਸਣ ਲੋਏ ਲੋਏ, ਵੀ ਉਸ ਵਾਹਿਗੁਰੂ ਦਾ ਹਰ ਲੋਕ ਦੇ ਵਿੱਚ ਆਸਣ ਹੈ, ਅਤੇ ਹਰ ਲੋਕ ਦੇ ਵਿੱਚ ਹੀ ਭੰਡਾਰ, ਉਹਦੇ ਭੰਡਾਰੇ ਚੱਲ ਰਹੇ ਨੇ। ਆ ਜਿੰਨੇ ਭੰਡਾਰੇ ਚੱਲ ਰਹੇ ਨੇ ਸਾਰੇ ਉਸ ਵਾਹਿਗੁਰੂ ਪਰਮੇਸ਼ਰ ਦੇ ਚੱਲ ਰਹੇ ਨੇ। ਆ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਲੰਗਰ ਚੱਲ ਰਹੇ ਨੇ, ਇਹ ਸਾਰੇ ਵਾਹਿਗੁਰੂ ਦੇ ਨਾਮ ਦੇ ਲੰਗਰ ਚੱਲ ਰਹੇ ਨੇ, ਆਹ ਜਿਹੜੇ ਸ਼ਬਦ ਦੇ ਲੰਗਰ ਭੰਡਾਰੇ ਚੱਲ ਰਹੇ ਨੇ, ਔਰ ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਆਸਰੇ ਚੱਲ ਰਹੇ ਨੇ। ਇਸ ਲਈ ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦਾ ਲੋਕਾਂ ਲੋਕਾਂ ਵਿੱਚ ਆਸਣ ਹੈ, ਉਹ ਸਭ ਥਾਵਾਂ 'ਤੇ ਬੈਠਾ ਹੈ, ਬਿਰਾਜਮਾਨ ਹੈ, ਅਤੇ ਲੋਕਾਂ ਲੋਕਾਂ ਵਿੱਚ ਉਹਦੇ ਭੰਡਾਰੇ ਚੱਲ ਰਹੇ ਹਨ।
ਜੋ ਕਿਛ ਪਾਇਆ ਸੋ ਏਕਾ ਵਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੋ ਕੁਛ ਵੀ ਪ੍ਰਾਪਤ ਹੋਇਆ ਹੈ ਉਹ ਇੱਕੋ ਵਾਰ ਹੀ ਹੋ ਗਿਆ। ਇਹਦਾ ਮਤਲਬ ਇਹ ਹੈ ਜਿਹੜੇ ਵਾਹਿਗੁਰੂ ਨੇ ਭੰਡਾਰੇ ਬਣਾਏ ਨੇ ਨਾ, ਹੁਣ ਫਰਜ਼ ਕਰੋ ਆਹ ਇੱਕ ਧਰਤੀ ਹੈ, ਹਰ ਪਦਾਰਥ ਹਰ ਜੀਵ ਇਸ ਧਰਤੀ ਦੇ ਕੁੱਖ ਤੋਂ ਹੀ ਪੈਦਾ ਹੁੰਦਾ। ਕੀ ਸੋਨਾ, ਕੀ ਚਾਂਦੀ, ਕੀ ਹੀਰੇ, ਕੀ ਜਵਾਹਰਾਤ, ਸਾਰੇ ਇਹਦੇ ਵਿੱਚੋਂ ਪੈਦਾ ਹੁੰਦੇ ਨੇ। ਅਤੇ ਵਾਹਿਗੁਰੂ ਨੇ ਇੱਕੋ ਵਾਰ ਹੀ ਜੋ ਕੁਛ ਪਾਉਣਾ ਸੀ ਇਹਦੇ ਵਿੱਚ ਪਾ ਦਿੱਤਾ। ਤੁਸੀਂ ਕੱਢੀ ਜਾਓ, ਕੱਢਣ ਨੂੰ ਤਾਂ ਟਾਈਮ ਲੱਗਦਾ, ਕਈ ਚੀਜ਼ਾਂ ਹਾਲੇ ਵੀ ਅਗਿਆਤ ਨੇ ਜਿਨ੍ਹਾਂ ਦੇ ਬਾਰੇ ਮਨੁੱਖ ਨੂੰ ਪਤਾ ਨਹੀਂ ਲੱਗ ਰਿਹਾ। ਦੂਸਰੇ ਪਾਸੇ ਸਮੁੰਦਰ ਹੈ, ਸਮੁੰਦਰ ਦੇ ਵਿੱਚ ਵੀ ਬੜੀਆਂ ਕੀਮਤੀ ਵਸਤਾਂ ਪਾਈਆਂ ਹੋਈਆਂ ਨੇ। ਜੋ ਕੁਛ ਪਾਇਆ ਸੋ ਇੱਕ ਵਾਰ, ਜੋ ਵੀ ਕੁਛ ਵਾਹਿਗੁਰੂ ਨੇ ਪੈਦਾ ਕੀਤਾ ਇੱਕੋ ਵਾਰ ਹੀ ਉਸਦੇ ਵਿੱਚ ਪਾ ਦਿੱਤਾ। ਅਤੇ ਬਾਕੀ ਭਾਈ ਸਾਡੀ ਇਹ ਬੁੱਧੀ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਇਹਦੇ ਵਿੱਚ ਵੀ ਵਾਹਿਗੁਰੂ ਨੇ ਬੜੇ ਕੀਮਤੀ ਹੀਰੇ ਰਤਨ ਜਵਾਹਰਾਤ ਪੈਦਾ ਕੀਤੇ ਨੇ, ਭਾਵ ਸ਼ੁਭ ਗੁਣਾਂ ਤੋਂ ਹੈ। ਇਹ ਵੀ ਵਾਹਿਗੁਰੂ ਪਰਮੇਸ਼ਰ ਜੀ ਨੇ ਜੋ ਪਾਇਆ ਇੱਕੋ ਵਾਰ ਹੀ ਪਾ ਦਿੱਤਾ। ਅਤੇ ਸਭ ਤੋਂ ਵੱਡਾ ਖਜ਼ਾਨਾ ਭਾਈ ਸ਼ਬਦ ਗੁਰੂ ਦਾ ਹੈ ਸਾਡੇ ਕੋਲ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਪਿਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਹੈ ਖਰਚ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਹਜ਼ੂਰ ਕਹਿੰਦੇ ਇਹਦੇ ਵਿੱਚ ਵੀ ਜੋ ਕੁਛ ਪਾਉਣਾ ਇੱਕੋ ਵਾਰ ਹੀ ਪਾ ਦਿੱਤਾ। ਸਤਿਗੁਰੂ ਦੀ ਬਾਣੀ ਐਸਾ ਮੋਲਕ ਖਜ਼ਾਨਾ ਹੈ, ਸਭ ਕੁਝ ਉਹਦੇ ਵਿੱਚ ਸਤਿਗੁਰੂ ਨੇ ਭਰ ਦਿੱਤਾ। ਜਿਹਨੂੰ ਲੋੜ ਹੈ, ਜਦੋਂ ਲੋੜ ਹੈ, ਉਸੇ ਵੇਲੇ ਤੋਂ ਹਰ ਕੋਈ ਚੀਜ਼ ਲੈ ਸਕਦਾ। ਇਸੇ ਲਈ ਤਾਂ ਭਾਈ ਗੁਰਦਾਸ ਜੀ ਨੇ ਆਖਿਆ ਸੀ ਨਾ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵੇ। ਜੋ ਵੀ ਆਪਣੇ ਭੰਡਾਰਿਆਂ ਵਿੱਚ ਵਾਹਿਗੁਰੂ ਨੇ ਪਾਉਣਾ ਸੀ ਉਹ ਵਾਰ ਹੀ ਪਾ ਦਿੱਤਾ ਹੈ।
ਕਰ ਕਰ ਵੇਖੈ ਸਿਰਜਣਹਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸਿਰਜਣਹਾਰ ਹੈ, ਕਰਤਾ ਪੁਰਖ ਹੈ, ਪਰਮ ਪਿਤਾ ਹੈ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਉਹ ਆਪਣੇ ਸੰਸਾਰ ਨੂੰ ਕਰ ਕਰ ਪੈਦਾ ਕਰ ਕਰਕੇ ਵੇਖਿਆ ਦਾ ਅਰਥ ਵੇਖ ਰਿਹਾ ਹੈ। ਇਹਦਾ ਮਤਲਬ ਸਾਰਾ ਸੰਸਾਰ ਹੀ ਉਹਦਾ ਪਰਿਵਾਰ ਹੈ। ਉਹ ਆਪਣੇ ਸਾਜੇ ਹੋਏ ਸਾਰੇ ਸੰਸਾਰ ਨੂੰ, ਆਪਣੇ ਇਸ ਪਰਿਵਾਰ ਨੂੰ ਪੈਦਾ ਕਰ ਕਰਕੇ ਅਤੇ ਵੇਖਿਆ, ਫਿਰ ਇਸ ਨੂੰ ਵੇਖ ਰਿਹਾ ਹੈ, ਸਭ ਦੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ। ਸਾਨੂੰ ਤਾਂ ਕੇਵਲ ਆਪਣੇ ਹੀ ਪਰਿਵਾਰ ਦਾ ਫਿਕਰ ਹੁੰਦਾ ਹੈ ਨਾ, ਆਪਣੇ ਬੱਚਿਆਂ ਦਾ ਫਿਕਰ ਹੁੰਦਾ ਹੈ। ਅਸੀਂ ਉਹਨਾਂ ਦੀ ਪਾਲਣਾ ਪੋਸ਼ਣਾ, ਲਿਖਾਈ ਪੜ੍ਹਾਈ, ਹੋਰ ਸਾਰੀ ਚੀਜ਼ ਦਾ ਖਿਆਲ ਰੱਖਦੇ ਹਾਂ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਪਰਿਵਾਰ ਸਾਰਾ ਹੀ ਸੰਸਾਰ ਹੈ। ਇਸੇ ਲਈ ਉਹ ਸਾਰੇ ਸੰਸਾਰ ਨੂੰ ਪੈਦਾ ਕਰ ਕਰਕੇ ਅਤੇ ਫਿਰ ਉਹ ਇਹਦੀ ਨਿਗਰਾਨੀ ਨਜ਼ਰਸਾਨੀ ਕਰ ਰਿਹਾ ਹੈ।
ਨਾਨਕ ਸੱਚੇ ਕੀ ਸਾਚੀ ਕਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਿੱਧ ਲੋਕੋ, ਸੱਚੇ ਵਾਹਿਗੁਰੂ ਦੀ ਸੱਚੀ ਹੀ ਕਾਰ ਹੈ, ਭਾਵ ਜੋ ਵਾਹਿਗੁਰੂ ਕਰਦਾ ਹੈ ਔਰ ਉਹ ਅਟਲ ਹੈ। ਜੋ ਵਾਹਿਗੁਰੂ ਨੇ ਕਰਨਾ ਹੈ ਨਾ, ਜੋ ਕੁਝ ਪਿੱਛੇ ਕੀਤਾ ਹੈ ਜਾਂ ਹੁਣ ਕਰ ਰਿਹਾ ਹੈ ਜਾਂ ਅੱਗੇ ਲਈ ਉਹਨੇ ਕਰਨਾ ਹੈ, ਉਹ ਸੱਚੀ ਕਾਰ ਹੈ ਔਰ ਉਹ ਕਦੇ ਬਦਲੀ ਨਹੀਂ ਜਾ ਸਕਦੀ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਮਝਾਇਆ ਹੈ, ਸਿਆਣਪ ਕਾਹੂ ਕਾਮਨਾ ਆਤ, ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ। ਵੀ ਮਨੁੱਖ ਦੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ, ਜੋ ਮੇਰੇ ਮਾਲਕ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਉਹ ਹੋ ਕੇ ਰਹਿੰਦਾ। ਨਰ ਚਾਹਤ ਕਸ਼ ਔਰ, ਔਰੈ ਕੀ ਔਰੈ ਭਈ, ਚਿਤਵਤ ਰਹੇ ਉੱਠ ਗੌਰ, ਨਾਨਕ ਫਾਸੀ ਗੱਲ ਪਰੀ। ਮਨੁੱਖ ਕੁਛ ਹੋਰ ਸੋਚਦਾ ਹੈ ਅਤੇ ਵਾਹਿਗੁਰੂ ਨੂੰ ਕੁਛ ਹੋਰ ਪਾਉਂਦਾ ਹੁੰਦਾ। ਮਨੁੱਖ ਚਾਹੁੰਦਾ ਹੈ ਕਿ ਮੈਂ ਆਹ ਵੀ ਲੈ ਲਵਾਂ, ਉਹ ਵੀ ਲੈ ਲਵਾਂ, ਕਿਸੇ ਕੋਲੋਂ ਖੋਹ ਵੀ ਲਵਾਂ, ਮਨੁੱਖ ਦੀ ਤਾਂ ਇਹ ਸੋਚ ਹੈ। ਪਰ ਹਜ਼ੂਰ ਕਹਿੰਦੇ ਵਾਹਿਗੁਰੂ ਨੂੰ ਕੁਛ ਹੋਰ ਪਾਉਂਦਾ ਹੈ, ਨਾਨਕ ਫਾਸੀ ਗੱਲ ਪਰੀ। ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਉਹਦੇ ਗਲ ਵਿੱਚ ਆ ਕੇ ਫਾਹੀ ਪੈ ਜਾਂਦੀ ਹੈ, ਉਹਦੇ ਪ੍ਰੋਗਰਾਮ ਧਰੇ ਧਰਾਏ ਰਹਿ ਜਾਂਦੇ ਨੇ, ਅਧੂਰੇ ਰਹਿ ਜਾਂਦੇ ਨੇ, ਅੱਧ ਵਾਟੇ ਰਹਿ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਮਨੁੱਖ ਦੀ ਕਾਰ ਤਾਂ ਝੂਠੀ ਹੈ, ਪਰ ਉਹ ਸੱਚੇ ਵਾਹਿਗੁਰੂ ਦੀ ਕਾਰ ਵੀ ਸੱਚੀ ਹੈ। ਜੋ ਕੁਝ ਉਹ ਕਰਦਾ ਹੈ ਉਹ ਸੱਚ ਹੀ ਹੁੰਦਾ ਹੈ, ਔਰ ਉਹ ਅਟਲ ਹੀ ਹੁੰਦਾ ਹੈ।
ਆਦੇਸ਼ ਤਿਸੈ ਆਦੇਸ਼।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿੱਧਾਂ ਨੂੰ ਕਹਿੰਦੇ ਨੇ, ਅਸਦ ਲੋਕੋ, ਸਾਡੇ ਤੇ ਉਸੇ ਅਕਾਲ ਪੁਰਖ ਵਾਹਿਗੁਰੂ ਨੂੰ ਆਦੇਸ਼ ਦਾ ਅਰਥ ਹੈ ਪ੍ਰਣਾਮ ਹੈ, ਉਸੇ ਨੂੰ ਸਾਡੀ ਆਦੇਸ਼ ਦੰਡੌਤ ਬੰਦਨਾ ਹੈ। ਆਦੇਸ਼ ਉਹ ਵਾਹਿਗੁਰੂ ਆਦਿ ਈਸ਼ਵਰ ਹੈ। ਕੁਛ ਪੌਰਾਣਿਕ ਮਤ ਵਾਲਿਆਂ ਨੇ ਵੀ ਈਸ਼ਵਰ ਮੰਨੇ ਨੇ ਔਰ ਉਹਨਾਂ ਦੀ ਗਿਣਤੀ ਪੰਜ ਲਿਖੀ ਹੋਈ ਹੈ, ਜਿਹਦੇ ਵਿੱਚ ਬ੍ਰਹਮਾ, ਵਿਸ਼ਨੂੰ, ਸ਼ਿਵਜੀ, ਸੂਰਜ ਅਤੇ ਸ਼ਕਤੀ ਨੂੰ ਇਹਨਾਂ ਨੇ ਈਸ਼ਵਰ ਮੰਨਿਆ ਹੋਇਆ। ਪੰਜ ਈਸ਼ਵਰ ਪੌਰਾਣਿਕ ਮਤ ਵਾਲਿਆਂ ਦੇ ਮੰਨੇ ਹੋਏ ਨੇ, ਪਰ ਹਜ਼ੂਰ ਕਹਿੰਦੇ ਆਦੇਸ਼ ਉਹ ਵਾਹਿਗੁਰੂ ਆਦਿ ਈਸ਼ਵਰ ਹੈ। ਉਹ ਇਹਨਾਂ ਤੋਂ ਵੀ ਪਹਿਲਾਂ ਹੈ, ਉਹ ਇਹਨਾਂ ਨੂੰ ਵੀ ਬਣਾਉਣ ਵਾਲਾ ਹੈ, ਅਤੇ ਫਿਰ ਉਹ ਆਦੇਸ਼ ਹਜ਼ੂਰ ਕਹਿੰਦੇ ਨੇ ਉਹ ਆਦੇਸ਼ ਸਾਰੇ ਹੀ ਦੇਸ਼ਾਂ ਵਿੱਚ ਆਇਆ ਹੋਇਆ, ਸਭ ਥਾਵਾਂ 'ਤੇ ਪਰਿਪੂਰਨ ਹੈ। ਕਿ ਸਰਬੱਤਰ ਦਿਸ ਹੈ, ਕਿ ਸਰਬੱਤਰ ਭਿਸ ਹੈ, ਅਤੇ ਆਦੇਸ਼ ਫਿਰ ਉਸ ਵਾਹਿਗੁਰੂ ਦਾ ਕੋਈ ਖਾਸ ਦੇਸ਼ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦਾ ਵੀ ਵਾਹਿਗੁਰੂ ਫਲਾਨੀ ਥਾਂ 'ਤੇ ਹੀ ਰਹਿੰਦਾ ਹੈ, ਜਿਵੇਂ ਕਿ ਕੁਛ ਧਰਮਾਂ ਦਾ ਖਿਆਲ ਹੈ, ਅੱਲੋ ਏਕ ਮਸੀਤ ਬਸਤ ਹੈ, ਅਵਰ ਮੁੱਲ ਕਿਸ ਕੇਰਾ। ਪਰ ਹਜ਼ੂਰ ਕਹਿੰਦੇ ਨਹੀਂ, ਉਹ ਵਾਹਿਗੁਰੂ ਦਾ ਕੋਈ ਇੱਕ ਦੇਸ਼ ਨਹੀਂ ਹੈ, ਉਹ ਸਰਵ ਵਿਆਪਕ ਹੈ। ਸਾਡੀ ਉਸੇ ਨੂੰ ਆਦੇਸ਼ ਨਮਸਕਾਰ ਹੈ।
ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ।
ਉਹ ਵਾਹਿਗੁਰੂ ਭਾਈ ਆਦ ਸਭ ਦਾ ਕਾਰਨ ਰੂਪ ਹੈ, ਅਤੇ ਅਨਿਲ ਨੀਲ ਆਦਿਕ ਸੰਖਿਆ ਤੋਂ ਵੀ ਰਹਿਤ ਹੈ, ਭਾਵ ਕਿਸੇ ਗਿਣਤੀ ਮਿਣਤੀ ਵਿੱਚ ਉਹ ਨਹੀਂ ਆ ਸਕਦਾ। ਕਦੋਂ ਉਹ ਪੈਦਾ ਹੋਇਆ, ਉਹਨੂੰ ਕਿੰਨੇ ਸਾਲ ਹੋ ਗਏ ਨੇ, ਕੋਈ ਨਹੀਂ ਗਿਣ ਸਕਦਾ। ਕਦੋਂ ਤੱਕ ਰਹਿਣਾ, ਕੋਈ ਗਿਣਤੀ ਨਹੀਂ ਹੋ ਸਕਦੀ। ਕਿੱਥੋਂ ਵਾਹਿਗੁਰੂ ਸ਼ੁਰੂ ਹੁੰਦਾ ਅਤੇ ਕਿੱਥੇ ਜਾ ਕੇ ਉਹਨੇ ਖਤਮ ਹੋਣਾ, ਕੋਈ ਇਸਦੀ ਗਿਣਤੀ ਨਹੀਂ ਹੈ। ਅਨਾਦ ਫਿਰ ਉਸਦੀ ਕੋਈ ਉਤਪਤੀ ਨਹੀਂ ਦੱਸ ਸਕਦਾ, ਅਨਾਹਤ ਫਿਰ ਕਦੀ ਉਹ ਨਾਸ਼ ਵੀ ਨਹੀਂ ਹੁੰਦਾ। ਜੁਗ ਜੁਗ ਏਕੋ ਵੇਸ, ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਵੇਸ ਧਾਰਨ ਕਰਕੇ ਰਹਿੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਐਸਦ ਲੋਕੋ, ਸਾਡੀ ਤੇ ਉਹਦੇ ਹੀ ਚਰਨਾਂ ਦੇ ਉੱਤੇ ਨਮਸਕਾਰ ਹੈ, ਅਸੀਂ ਤੇ ਉਹਦੇ ਹੀ ਚਰਨਾਂ 'ਤੇ ਡੰਡਾਉਤ ਵੰਦਨਾ ਕਰਦੇ ਹਾਂ। ਐਵੇਂ ਕਿ ਦਰ ਦਰ ਜਾਂ ਮੜੀਆਂ ਮਸਾਣੀਆਂ ਜਾਂ ਦੇਹ ਧਾਰੀਆਂ ਦੇ ਮਗਰ ਮੱਥੇ ਟੇਕਣੇ ਨੇ, ਇੱਕ ਅਕਾਲ ਦੇ ਪੁਜਾਰੀ ਬਣਨਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਵੀ ਅਖੀਰ ਦੇ ਸਮੇਂ ਖਾਲਸੇ ਨੂੰ ਇਹ ਤਿੰਨ ਬਚਨ ਕਹੇ ਸਨ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ ਹੈ। ਪੂਜਾ ਅਕਾਲ ਦੀ ਕਰਨੀ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਾਰੇ ਗੁਰੂਆਂ ਦੀ ਬਾਣੀ ਵੀ ਇੱਕ ਹੈ, ਵਿਚਾਰਧਾਰਾ ਵੀ ਇੱਕ ਹੈ, ਸਿਧਾਂਤ ਵੀ ਇੱਕ ਹੈ, ਨਿਸ਼ਾਨਾ ਵੀ ਇੱਕ ਹੈ। ਇਸ ਲਈ ਹਜ਼ੂਰ ਕਹਿੰਦੇ ਸਾਨੂੰ ਉਸੇ ਵਾਹਿਗੁਰੂ ਦੀ ਪੂਜਾ ਕਰਨੀ ਚਾਹੀਦੀ ਹੈ, ਅਤੇ ਨਾਲ ਹੀ ਸਤਿਗੁਰੂ ਨੇ ਆਖਿਆ ਪਰਚਾ ਸ਼ਬਦ ਦਾ ਰੱਖਣਾ। ਸ਼ਬਦ ਤੋਂ ਮੁਰਾਦ ਹੈ ਗੁਰਬਾਣੀ ਦੀ, ਨਾਮ ਦੀ, ਸਿਮਰਨ ਦੀ। ਗੁਰਸਿੱਖ ਬਾਣੀ ਸੁਣੇ, ਬਾਣੀ ਪੜ੍ਹੇ, ਹੋਰ ਇਸ ਤੋਂ ਬਿਨਾਂ ਹੋਰ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਸਿੱਖ ਦਾ, ਅਤੇ ਦੀਦਾਰ ਖਾਲਸੇ ਦਾ ਕਰੇ। ਐਵੇਂ ਨਾ ਪੀਰਾਂ ਅਤੇ ਪੰਡਤਾਂ ਦੇ ਮਗਰ ਤੁਰਿਆ ਫਿਰੇ, ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਮਹਾਂਪੁਰਖ ਨੇ, ਸੰਤ ਸਿਪਾਹੀ ਨੇ, ਉਹਨਾਂ ਦਾ ਜਾ ਕੇ ਦੀਦਾਰ ਕਰੇ, ਉਹਨਾਂ ਤੋਂ ਗੁਰਮੁਖ ਦੀ ਰੋਸ਼ਨੀ ਲਵੇ, ਉਹਨਾਂ ਦੇ ਜੀਵਨ ਤੋਂ ਸਿੱਖੀ ਦੀ ਪ੍ਰੇਰਣਾ ਲਵੇ। ਇਹ ਕਲਗੀਧਰ ਪਾਤਸ਼ਾਹ ਦੇ ਆਖਰੀ ਬਚਨ ਸਨ ਜੋ ਹਰ ਗੁਰਸਿੱਖ ਮਾਈ ਭਾਈ ਨੂੰ ਧਾਰਨ ਕਰਨੇ ਚਾਹੀਦੇ ਨੇ। ਹੁਣ ਇੱਥੇ ਛੋਟਾ ਜਿਹਾ ਸਵਾਲ ਹੈ ਕਿ ਇਹ ਵੀ ਹੁੰਦਾ ਹੈ ਵੀ ਜਿਹੜੇ ਹੋਰ ਵੀ ਸਾਧੂ ਨੇ, ਕੋਈ ਕਰਾਮਾਤੀ ਵੀ ਨੇ, ਰਿਧੀਆਂ ਸਿੱਧੀਆਂ ਵਾਲੇ ਨੇ, ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਨੇ, ਜੇ ਗੁਰੂ ਦੇ ਸਿੱਖ ਵੀ ਉਹਨਾਂ ਕੋਲ ਚਲੇ ਜਾਣ ਤਾਂ ਕੀ ਹਰਜ ਹੈ? ਵੀ ਇਹਦਾ ਕਾਰਨ ਇਹ ਹੈ ਵੀ ਜੇ ਤੁਸੀਂ ਉਹਨਾਂ ਦੇ ਕੋਲ ਜਾਓਗੇ, ਤੁਸੀਂ ਆਪਣੇ ਗੁਰੂ ਵੱਲ ਪਿੱਠ ਕਰ ਲਵੋਗੇ, ਤੁਸੀਂ ਗੁਰੂ ਤੋਂ ਦੂਰ ਹੋ ਜਾਵੋਗੇ। ਜੇ ਗੁਰੂ ਤੋਂ ਦੂਰ ਹੋ ਕੇ ਹੀ ਅਸੀਂ ਕਿਸੇ ਕੋਲ ਜਾਣਾ ਹੈ ਅਤੇ ਕਿਸੇ ਦੀ ਮਰਜ਼ੀ, ਹੁਣ ਤੁਸੀਂ ਦੇਖੋ ਵੀ ਕਿਸੇ ਰਾਜੇ ਦਾ ਪੁੱਤਰ ਕਿਸੇ ਭਿਖਾਰੀ ਕੋਲੋਂ ਮੰਗਣ ਵਾਸਤੇ ਤੁਰ ਜਾਵੇ, ਸ਼ਰਮ ਵਾਲੀ ਗੱਲ ਹੀ ਹੈ ਨਾ? ਅਤੇ ਅਸੀਂ ਗੁਰੂ ਪਾਤਸ਼ਾਹ ਦੇ ਪੁੱਤਰ ਹਾਂ, ਕਲਗੀਧਰ ਪਾਤਸ਼ਾਹ ਨੇ ਸਾਨੂੰ ਆਪਣੇ ਪੁੱਤਰ ਬਣਾਇਆ, ਖਾਲਸਾ ਮੇਰਾ ਅਮਰ ਪੁੱਤਰ ਹੈ। ਅਸੀਂ ਗੁਰੂ ਦੇ ਪੁੱਤਰ ਤਾਂ ਬਣਦੇ ਨਹੀਂ ਕਿ ਅਸੀਂ ਪੰਡਤਾਂ ਅਤੇ ਪੀਰਾਂ ਦੇ ਜਾ ਕੇ ਮੁਰੀਦ ਬਣਨ ਲਈ ਤਿਆਰ ਹਾਂ, ਇਹ ਬਹੁਤ ਦੁੱਖ ਦੀ ਗੱਲ ਹੈ। ਗੁਰੂ ਦੇ ਸਿੱਖਾਂ ਨੂੰ ਗੁਰੂ ਦੇ ਸਿੱਖ ਬਣਨਾ ਚਾਹੀਦਾ, ਸਿੰਘ ਬਣਨਾ ਚਾਹੀਦਾ, ਖਾਲਸੇ ਸਜਣਾ ਚਾਹੀਦਾ। ਇਹਦੇ ਨਾਲ ਹੀ ਸਾਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣੀਆਂ, ਇਹ ਪ੍ਰੇਰਣਾ ਸਾਨੂੰ ਖਾਲਸੇ ਦੀ ਦਾਰ ਖਾਲਸੇ ਦੇ ਦੀਦਾਰ ਤੋਂ ਹੀ ਮਿਲਣੀ ਹੈ, ਪੰਡਤਾਂ ਪੀਰਾਂ ਕੋਲੋਂ ਨਹੀਂ ਮਿਲ ਸਕਦੀ। ਇਸੇ ਲਈ ਦੀਦਾਰ ਖਾਲਸੇ ਦੇ ਕਰਨ ਦੀ ਗੱਲ ਸਤਿਗੁਰੂ ਨੇ ਆਗਿਆ ਕੀਤੀ ਹੈ। ਸਤਿਗੁਰੂ ਮਿਹਰ ਕਰਨ, ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।